ਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵੇਚਾਏ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵੇਚਾਏ ਦਰਸ਼ਨ ਹਰ ਦੇਖਣ ਕਹਿਤਾਏ ਕਿਰਪਾ ਕਰਹੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਏ ਰਹਾਉ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਛਤਰ ਚਵਰ ਤਖਤ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਅਸੀਸ ਦੀ ਪਾਤਰ ਸਾਧ ਸੰਗਤ ਜੀ ਆਪ ਵਡਭਾਗੀ ਹੋ ਇਸ ਕਲਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਮਨੁੱਖਾ ਜਨਮ ਨੂੰ ਸਫਲ ਕਰਨ ਦੇ ਲਈ ਸਵਾਸਾਂ ਨੂੰ ਸਫਲਾਉਣ ਦੇ ਵਾਸਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸਜ ਕਰਕੇ ਜੋ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਵਿਚਾਰਨ ਦੇ ਲਈ ਸਾਹਿਬਾਂ ਦੀ ਪਾਵਨ ਗੋਦ ਵਿੱਚ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਬਹੁਤ ਨਜ਼ਦੀਕ ਆ ਰਿਹਾ ਹੈ, ਸਿੱਖ ਸੰਗਤਾਂ ਦੇਸ਼ ਵਿਦੇਸ਼ ਵਿੱਚ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਮਨਾਉਣ ਦੇ ਤਿਆਰੇ ਕਰ ਰਹੇ ਨੇ। ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਆਪਣੇ ਰਸਨਾ ਤੋਂ ਇਲਾਹੀ ਫੁਰਮਾਨ ਬਖਸ਼ਿਸ਼ ਕੀਤੇ ਨੇ, ਜਿਸ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਜਗਿਆਸੂ ਦੀ ਤੜਪ ਨੂੰ, ਉਸਦੀ ਬੇਹਬਲਤਾ ਨੂੰ, ਉਸਦੇ ਤਰਲੇ ਨੂੰ, ਉਸਦੀ ਜੋਦੜੀ ਨੂੰ ਕਥਨ ਕੀਤਾ ਹੈ ਕਿ ਜੋ ਇੱਕ ਬਹੁਤ ਅਧੀਨਗੀ ਵਿੱਚ ਹੋ ਕੇ ਆਪਣੇ ਸਵਾਮੀ ਸਤਿਗੁਰੂ ਪਾਤਸ਼ਾਹ ਜੀ ਦੇ ਦੀਦਾਰ ਦੀ ਲੋਚਾ ਕਰ ਰਿਹਾ ਹੈ। ਵਾਸਤਵ ਦੇ ਵਿੱਚ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਨੇਕਾਂ ਐਸੇ ਸਤਿਗੁਰਾਂ ਨੇ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਸੁਣ ਕੇ ਜਗਿਆਸੂ ਦੇ ਮਨ ਵਿੱਚ ਇੱਕ ਲਾਲਸਾ ਪੈਦਾ ਹੁੰਦੀ ਹੈ ਕਿ ਮੈਂ ਗੁਰਦੇਵ ਦੇ ਦੀਦਾਰ ਕਰਾਂ। ਵਾਸਤਵ ਦੇ ਵਿੱਚ ਦੂਸਰੇ ਧਰਮਾਂ ਨੇ ਗੁਰੂ ਦੇ, ਪਰਮਾਤਮਾ ਦੇ, ਪ੍ਰਭੂ ਦੇ ਪ੍ਰਤੱਖ ਦਰਸ਼ਨਾਂ ਦੀ ਖੰਡਿਤ ਕੀਤਾ ਹੈ, ਕਿਉਂਕਿ ਇਸਲਾਮ ਕਹਿੰਦਾ ਕਿ ਉਹ ਬੇ ਠਕਾਂ ਹੈ, ਬੇ ਮਕਾਂ ਹੈ, ਉਹਦਾ ਕੋਈ ਮਕਾਨ ਨਹੀਂ, ਉਹਦਾ ਕੋਈ ਟਿਕਾਣਾ ਨਹੀਂ। ਹਿੰਦੂ ਮਤ ਨੇ ਵੀ ਐਸੇ ਸ਼ਬਦਾਂ ਦੇ ਨਾਲ ਕਿਹਾ ਕਿ ਉਸ ਨੂੰ ਮਹਿਸੂਸ ਕੀਤਾ ਜਾਂਦਾ ਹੈ, ਉਹਨੂੰ ਪ੍ਰਤੱਖ ਨਹੀਂ ਦੇਖਿਆ ਜਾਂਦਾ, ਉਸਦੇ ਪ੍ਰਤੱਖ ਦਰਸ਼ਨ ਨਹੀਂ ਹੋ ਸਕਦੇ। ਪਰ ਜਦੋਂ ਸਿੱਖ ਸਤਿਗੁਰੂ ਜੀ ਦੇ ਪਾਸ ਆਉਂਦਾ ਹੈ, ਗੁਰੂ ਦੇ ਹਜ਼ੂਰ ਆਉਂਦਾ ਹੈ ਔਰ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਜੀ ਮੈਨੂੰ ਆਪ ਜੀ ਦੇ ਦਰਸ਼ਨ ਕਰਨ ਦੀ ਬਹੁਤ ਲੋਚਾ, ਬਹੁਤ ਚਾਹਨ ਹੈ। ਮੇਰੇ ਮਨ ਵਿੱਚ ਦਰਸ਼ਨ ਕਰਨ ਦੀ ਬਹੁਤ ਪਿਆਸ ਹੈ ਕਿ ਆਪ ਜੀ ਆਓ ਤੇ ਮੈਨੂੰ ਆਪ ਜੀ ਦੀ ਦੀਦਾਰ ਪ੍ਰਾਪਤ ਹੋਣ। ਜਿਵੇਂ ਸਾਹਿਬਾਂ ਨੇ ਪਾਵਨ ਬਚਨ ਕਹੇ, ਉਡੀਨੀ 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 ਕਬ ਘਰ ਆਵੇ ਰੀ। ਉਹਦੀ ਉਡੀਕ ਦੇ ਵਿੱਚ ਹੈ ਕਿ ਉਹ ਮੇਰਾ ਮਾਲਕ, ਮੇਰਾ ਸਵਾਮੀ, ਮੇਰਾ ਪ੍ਰਭੂ ਕਦੋਂ ਮੇਰੇ ਸੋਏ ਸਰੂਪੀ ਘਰ ਵਿੱਚ ਆਵੇ ਤੇ ਮੈਂ ਉਸਦੇ ਦਰਸ਼ਨ ਕਰ ਸਕਾਂ। ਦਰਸ਼ਨ ਕਾਹਦੇ ਵਾਸਤੇ ਲੋਚਦਾ ਸਿੱਖ? ਕਿਉਂਕਿ ਦਰਸ਼ਨ ਦੇਖਤ ਦੋਖ ਨਸੇ। ਦਰਸ਼ਨ ਦੇਖਦਿਆਂ ਸਾਰ ਜਿਤਨੇ ਵੀ ਜਨਮ ਜਨਮਾਤਰਾਂ ਦੇ ਦੁੱਖ ਨੇ ਨਾ, ਉਹ ਸਾਰੇ ਹੀ ਨਸ ਜਾਂਦੇ ਨੇ। ਪਰ ਵਾਸਤਵ ਦੇ ਵਿੱਚ ਮਨੁੱਖ ਨੂੰ ਅਹਿਸਾਸ ਹੋ ਜਾਏ ਕਿ ਮੈਂ ਆਪਣੇ ਮਾਲਕ ਤੋਂ, ਆਪਣੇ ਗੁਰੂ ਤੋਂ, ਪ੍ਰਭੂ ਤੋਂ ਵਿਛੜਿਆ ਹੋਇਆ। ਜਿਤਨਾ ਚਿਰ ਵਿਛੋੜੇ ਦਾ ਦੁੱਖ ਸਾਨੂੰ ਮਹਿਸੂਸ ਨਹੀਂ ਹੋਏਗਾ, ਉਤਨਾ ਚਿਰ ਅਸੀਂ ਦੁਰਦਰਸ਼ਨਾਂ ਦੀ ਕਾਮਨਾ ਹੀ ਨਹੀਂ ਕਰਾਂਗੇ। ਅਗਰ ਕੋਈ ਆਪਣੇ ਮਿੱਤਰ ਦੇ ਨਾਲੋਂ ਵਿਛੜਿਆ ਹੋਇਆ ਤੇ ਮਿੱਤਰ ਦੇ ਮਿਲਾਪ ਦੇ ਵਾਸਤੇ ਯਤਨ ਕਰਦਾ, ਪਤੀ ਪਤਨੀ ਦਾ ਵਿਛੋੜਾ ਹੋਇਆ ਤੇ ਇੱਕ ਦੂਸਰੇ ਦੇ ਮਿਲਾਪ ਦੇ ਵਾਸਤੇ ਉਹਨਾਂ ਦੇ ਮਨ ਵਿੱਚ ਤੜਪ ਹੈ। ਸਿੱਖ ਵੀ ਇੱਕ ਇਸਤਰੀ ਰੂਪ ਦੇ ਵਿੱਚ ਹੈ ਤੇ ਪਤੀ ਪਰਮਾਤਮਾ ਹੈ। ਉਸ ਪਤੀ ਦੇ ਦੀਦਾਰ ਦੇ ਵਾਸਤੇ ਇਸਤਰੀ ਅਨੇਕਾਂ ਯਤਨ ਕਰਦੀ, ਹਾਵ ਭਾਵ ਕਰਦੀ ਹੈ, ਅਰਦਾਸਾਂ ਜੋਦਣੀਆਂ ਕਰਦੀ ਹੈ, ਬੇਨਤੀਆਂ ਕਰਦੀ ਹੈ, ਔਂਸੀਆਂ ਪਾਉਂਦੀ ਹੈ ਕਿ ਮੇਰਾ ਮਾਲਕ, ਮੇਰਾ ਸਵਾਮੀ ਮੈਨੂੰ ਆ ਕੇ ਦੀਦਾਰ ਬਖਸ਼ਿਸ਼ ਕਰਨ। ਇਸ ਲਈ ਸਤਿਗੁਰਾਂ ਨੇ ਸਿੱਖ ਨੂੰ ਨਿਰਾਸ਼ ਨਹੀਂ ਕੀਤਾ ਹੈ, ਕਿਉਂਕਿ ਜਦੋਂ ਇਸ ਨੂੰ ਅਹਿਸਾਸ ਹੋ ਗਿਆ ਕਿ ਮੈਂ ਵਿਛੜਿਆ ਹੋਇਆ ਦਰਸ਼ਨਾਂ ਤੋਂ ਬਿਨਾਂ ਹਾਂ। ਆਪ ਜੀ ਗੁਰੂ ਦੇ ਬਚਨ ਪੜ੍ਹਦੇ ਹੋ ਨਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਇਹਦਾ ਮਤਲਬ ਵੀ ਦਰਸ਼ਨ ਇਸਨੇ ਦੇਖੇ ਸੀ ਗੁਰੂ ਦੇ, ਗੁਰੂ ਦੀ ਦੀਦਾਰ ਪ੍ਰਾਪਤ ਹੋਏ ਸੀ, ਪਰ ਬਹੁਤ ਚਿਰ ਹੋ ਗਿਆ, ਬਹੁਤ ਸਮਾਂ ਹੋ ਗਿਆ, ਅਨੇਕਾਂ ਜਨਮ ਬਤੀਤ ਹੋ ਗਏ ਨੇ ਇਸਦੇ ਦਰਸ਼ਨਾਂ ਤੋਂ ਬਿਨਾਂ। ਤੇ ਹੁਣ ਦਰਸ਼ਨਾਂ ਦੀ ਜਦੋਂ ਆਸ ਬੱਝੀ ਹੈ ਨਾ, ਇਹ ਹੈ ਮਨੁੱਖਾ ਜਨਮ। ਇਹ ਜਿਹੜਾ ਜਨਮ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਨਾ, ਇਸ ਜਨਮ ਦੇ ਵਿੱਚ ਇੱਕ ਆਸ ਬੱਝਦੀ ਹੈ ਮਨੁੱਖ ਨੂੰ ਕਿ ਮੈਂ ਆਪਣੇ ਗੁਰਦੇਵ ਦੇ, ਆਪਣੇ ਪ੍ਰਭੂ ਦੇ, ਸਤਿਗੁਰੂ ਜੀ ਦੇ ਦਰਸ਼ਨ ਕਰਾਂ। ਇਸ ਲਈ ਤੁਸੀਂ ਅੰਮ੍ਰਿਤ ਵੇਲੇ ਕਈ ਉਸ ਰੋਜ਼ ਸੁਣਦੇ ਹੋ ਨਾ, ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ, ਦਰਸ਼ਨ ਦੇਖੇ ਗੁਰੂ ਕੈ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਦਰਸ਼ਨ ਦੇਖਤ ਦੋਖ ਨਸੇ। ਕਿ ਜਦੋਂ ਗੁਰੂ ਦੇ ਦਰਸ਼ਨ ਪਰਸਨ ਹੁੰਦੇ ਨੇ ਤੇ ਸਾਰੇ ਦੁੱਖ ਚਲੇ ਜਾਂਦੇ ਨੇ। ਇਸ ਲਈ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵੋਂ ਅਨ ਦਿਨ ਨੀਤ, ਮੈਂ ਦਿਨ ਤੇ ਰਾਤ ਚਿਤਵਦਾ ਹਾਂ, ਮੈਨੂੰ ਦਰਸ਼ਨਾਂ ਦੀ ਪਿਆਸ ਹੈ, ਤੇ ਦਰਸ਼ਨ ਕੀ ਪਿਆਸ ਜਿਸ ਨਰ ਹੋਏ। ਜਿਸ ਮਨੁੱਖ ਨੂੰ ਦਰਸ਼ਨਾਂ ਦੀ ਪਿਆਸ ਲੱਗਦੀ ਹੈ ਨਾ, ਹੁਣ ਜਿਹੜਾ ਮਨੁੱਖ ਪਿਆਸਾ ਹੈ ਉਹ ਪਾਣੀ ਦੀ ਭਾਲ ਕਰੇਗਾ, ਤੇ ਪਾਣੀ ਦੀ ਭਾਲ ਦੇ ਵਿੱਚ ਜਦੋਂ ਮਨੁੱਖ ਨਿਕਲਦਾ ਤੇ ਉਹ ਪਾਣੀ ਤੇ ਪਹੁੰਚ ਜਾਂਦਾ, ਆਪਣੀ ਪਿਆਸ ਬੁਝਾਉਣ ਦਾ ਯਤਨ ਕਰਦਾ। ਇਸੇ ਤਰ੍ਹਾਂ ਸਿੱਖ ਅੰਮ੍ਰਿਤ ਵੇਲੇ ਉੱਠਦਾ, ਨਿਤਨੇਮ ਕਰਦਾ, ਇਸ਼ਨਾਨ ਕਰਦਾ, ਸੰਗਤ ਕਰਦਾ, ਸਿਮਰਨ ਕਰਦਾ, ਇਹ ਆਪਣੀ ਮੰਜ਼ਿਲ ਨੂੰ ਤੈਅ ਕਰਦਾ ਕਿ ਮੈਂ ਗੁਰਦੇਵ ਦੇ ਦੀਦਾਰ ਕਰਨੇ ਨੇ, ਮੈਂ ਗੁਰੂ ਦੇ ਦਰਸ਼ਨ ਕਰਨੇ ਨੇ। ਕਿਉਂਕਿ ਦਰਸ਼ਨ ਕੀਤਿਆਂ ਬਹੁਤ ਸਮਾਂ ਬਤੀਤ ਹੋ ਗਿਆ ਤੇ ਭਗਤ ਰਵਿਦਾਸ ਜੀ ਕਹਿੰਦੇ, ਇਹ ਜਨਮ ਤੁਹਾਰੇ ਲੇਖੇ, ਐ ਮੇਰੇ ਮਾਲਕ, ਇਹ ਜਨਮ ਤੁਹਾਡੇ ਲੇਖੇ ਦੇ ਵਿੱਚ ਹੈ, ਇਸ ਜਨਮ ਨੂੰ ਆਪਣੇ ਲੇਖੇ ਦੇ ਵਿੱਚ ਲਾ ਲਓ, ਇਹ ਜਨਮ ਸਫਲਾ ਹੋ ਜਾਏ। ਹੁਣ ਜਦੋਂ ਸਤਿਗੁਰੂ ਜੀ ਪ੍ਰਤੱਖ ਰੂਪ ਦੇ ਵਿੱਚ ਸਨ, ਸੰਗਤਾਂ ਦਰਸ਼ਨ ਕਰਦੀਆਂ ਸੀ ਔਰ ਹਜ਼ਾਰਾਂ ਮੀਲਾਂ ਤੋਂ ਪੈਦਲ ਚੱਲ ਕੇ ਵੀ ਦਰਸ਼ਨ ਕਰਦੀਆਂ ਸੀ, ਇਤਿਹਾਸ ਵਿੱਚ ਅਨੇਕਾਂ ਹੀ ਐਸੀਆਂ ਉਦਾਹਰਣਾਂ ਮਿਲਦੀਆਂ ਨੇ। ਔਰ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹਨਾਂ ਦੇ ਸਮੇਂ ਵਿੱਚ ਇੱਕ ਸੱਜਦ ਜੋ ਮੁਹੰਮਦ ਸਾਹਿਬ ਜੀ ਦੀ ਅੰਸ਼ ਬੰਸ ਦੇ ਵਿੱਚੋਂ ਸੀ ਭਟਕਿਆ ਹੋਇਆ ਸੀ, ਭਟਕਿਆ ਹੋਇਆ ਸੀ, ਸ਼ਾਂਤੀ ਨਹੀਂ ਮਿਲੀ ਇਸ ਨੂੰ। ਇੱਕ ਦਿਨ ਇਸ ਨੇ ਆਪਣੇ ਮਿੱਤਰ ਖਵਾਜਾ ਰੋਸ਼ਨ ਨੂੰ ਬੇਨਤੀ ਕੀਤੀ ਕਿ ਮੈਨੂੰ ਵੀ ਕਿਤੇ ਐਸੀ ਬਖਸ਼ਿਸ਼ ਹੋ ਜਾਏ, ਮੇਰਾ ਮਨ ਟਿਕਾਓ ਦੇ ਵਿੱਚ ਆ ਜਾਏ। ਨਾਮਦੇਵ ਜੀ ਨੇ ਵੀ ਦਰਸ਼ਨਾਂ ਦੀ ਗੱਲ ਕੀਤੀ ਹੈ ਨਾ, ਇਹ ਤੇ ਸਾਡੀ ਬਿਰਤੀ ਹੈ, ਸਾਡੀ ਦ੍ਰਿਸ਼ਟੀ ਹੈ। ਮਾਲਕ ਤੇ ਅੱਜ ਵੀ ਪਰਿਪੂਰਨ ਹੈ। ਭਾਈ ਘਨੱਈਆ ਜੀ ਨੇ ਇਹੀ ਬਚਨ ਕਹੇ ਸੀ ਨਾ, ਪਾਤਸ਼ਾਹ ਤੇਰੇ ਤੋਂ ਬਿਨਾਂ ਇਸ ਮੈਦਾਨੇ ਜੰਗ ਵਿੱਚ ਕੋਈ ਨਾ ਹਿੰਦੂ ਹੈ, ਨਾ ਮੁਸਲਮਾਨ ਹੈ, ਨਾ ਸਿੱਖ ਹੈ। ਜਿੱਥੇ ਚੋਵਾਂ ਪਾਣੀ ਤੇਰਾ ਮੂੰਹ ਦਿਖਸੇ, ਹੋਰ ਕਿਸੇ ਦੇ ਮੁੱਖ ਵਿੱਚ ਪਾਇਆ ਹੀ ਨਹੀਂ। ਕੋਈ ਮਨੁੱਖ ਉਸ ਨੂੰ ਵੈਰ ਭਾਵਨਾ ਦੇ ਨਾਲ ਤੱਕਦਾ, ਕੋਈ ਮਿੱਤਰਤਾ ਦੇ ਨਾਲ ਤੱਕਦਾ। ਸਰੀਰ ਤਾਂ ਇੱਕ ਹੀ ਹੈ ਪਰ ਤੱਕਣੀ ਦੇ ਵਿੱਚ ਅੰਤਰ ਹੈ, ਨੇਤਰਾਂ ਦੇ ਵਿੱਚ ਦੋਸ਼ ਹੈ। ਤੇ ਜਦੋਂ ਨੇਤਰ ਸਵੱਲੇ ਹੋ ਜਾਣ, ਨੇਤਰ ਸਾਫ਼ ਹੋ ਜਾਣ, ਫਿਰ ਇੱਕੋ ਹੀ ਮਾਲਕ ਦੇ ਦੀਦਾਰ ਹੁੰਦੇ ਨੇ, ਸਾਰਿਆਂ ਵਿੱਚ ਇੱਕੋ ਹੀ ਪਰਿਪੂਰਨ ਪਰਮਾਤਮਾ ਨਜ਼ਰ ਆਉਂਦਾ। ਨਾਮਦੇਵ ਨੇ ਅਨੇਕਾਂ ਵਾਰੀ ਦਰਸ਼ਨ ਕੀਤੇ ਨੇ, ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਨਾ, ਕਹਿੰਦੇ 72 ਵਾਰੀ ਨਾਮਦੇਵ ਜੀ ਨੂੰ ਦਰਸ਼ਨ ਹੋਏ। ਐਸੇ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਕੁਕਰ ਵਿੱਚੋਂ ਵੀ ਭਗਵਾਨ ਦੇ ਦਰਸ਼ਨ ਕੀਤੇ ਨੇ। ਸੁਰ ਹੈ ਕਿ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਝਮਕ ਵਾਲ, ਉਹਦੇ ਵਿੱਚ ਵੀ ਮਾਲਕ ਦਿਸਦਾ, ਹਰ ਰਗੂ ਰੇਸ਼ੇ ਦੇ ਵਿੱਚ ਦਿਸਦਾ। ਤੇ ਜਦੋਂ ਨਾਮਦੇਵ ਜੀ ਐਸੇ ਦਰਸ਼ਨ ਕਰਦੇ ਨੇ, ਦਰਸ਼ਨ ਦੇਖਣ ਨਾਮਦੇਵ ਭਲਕੇ ਉੱਠ ਤਲੋਚਨ ਆਵੇ, ਭਗਤ ਕਰਨ ਮਿਲ ਦੋਏ ਜਾਣੇ, ਨਾਮਦੇਵ ਹਰ ਚਲਤ ਸੁਣਾਵੇ, ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾਂ ਜੇਤ ਸੁਭਾਵੇ। ਨਾਮਦੇਵ ਆਪਣੇ ਭਗਵਾਨ ਦੇ ਅਨੇਕਾਂ ਚਲਤ, ਅਨੇਕਾਂ ਉਸਦੇ ਗੁਣਾਂ ਦਾ ਵਰਣਨ ਕਰਦੇ। ਤੇ ਤ੍ਰਿਲੋਚਨ ਕਹਿੰਦੇ, ਨਾਮਦੇਵ ਵੀ ਮੇਰੀ ਵੀ ਬੇਨਤੀ ਕਰਦੇ, ਜੇ ਉਹ ਮਾਲਕ ਨੂੰ ਪਾ ਜਾਏ ਤੇ ਮੈਨੂੰ ਵੀ ਦੀਦਾਰ ਪ੍ਰਾਪਤ ਹੋ ਜਾਣ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਜਦੋਂ ਬੇਨਤੀ ਕੀਤੀ ਨਾ, ਤੇ ਸਾਹਿਬ ਕਹਿੰਦੇ ਦਰਸ਼ਨ ਨਹੀਂ ਹੋ ਸਕਦੇ। ਕਹਿਣ ਲੱਗਿਆ, ਮੈਂ ਜਦੋਂ ਬਾਹਰ ਸਤਿਗੁਰੂ ਜੀ ਆਉਂਦੇ ਨੇ ਉਦੋਂ ਬਾਹਰ ਬੈਠ ਜਾਵਾਂਗਾ, ਦਰਸ਼ਨ ਕਰ ਲਵਾਂਗਾ। ਇਤਿਹਾਸ ਵਿੱਚ ਜ਼ਿਕਰ ਕਹਿੰਦੀ ਸਤਿਗੁਰਾਂ ਨੇ ਕੰਧ ਕਰਵਾ ਦਿੱਤੀ, ਸਤਿਗੁਰਾਂ ਨੇ ਕੰਧ ਕਰਵਾ ਦਿੱਤੀ ਵੀ ਦਰਸ਼ਨ ਨਹੀਂ ਹੋ ਸਕਦੇ ਇਸ ਨੂੰ। ਪਰ ਜਦੋਂ ਉਸਨੇ ਰਾਤੀ ਲਾਈ ਰੱਖੀ, ਜਾਨੀ ਕੋ ਜਾਨੀ ਮਿਲਾ ਦੇ, ਜਾਨੀ ਕੋ ਜਾਨੀ ਮਿਲਾ ਦੇ, ਜਦੋਂ ਉਸਨੇ ਆਪਣੀ ਪਰਖ ਦੇ ਵਿੱਚ ਦਿਨ ਰਾਤ ਆਪਣੇ ਆਪ ਨੂੰ ਸੰਪੂਰਨ ਕੀਤਾ ਨਾ, ਤੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਖ ਵੀ ਕੀਤੀ ਉਸਦੀ। ਮਹਾਰਾਜ ਕਹਿਣ ਲੱਗੇ, ਕਹੋ ਕਿ ਇਸ ਨੂੰ ਦਰਿਆ ਵਿੱਚ ਛਾਲ ਮਾਰ ਦੇਵੇ। ਤੇ ਸੱਜਦ ਉਸੇ ਪਾਸੇ ਦੌੜ ਗਿਆ, ਤੇ ਸਤਿਗੁਰਾਂ ਨੇ ਮਗਰੋਂ ਸਿੱਖ ਨੂੰ ਭੇਜਿਆ ਸੀ, ਔਰ ਗੁਰਦੇਵ ਨੇ ਦੀਦਾਰ ਬਖਸ਼ਿਸ਼ ਕੀਤੇ। ਪਰ ਅੱਜ ਜਿਹੜੇ ਦੀਦਾਰ ਨੇ, ਇਹ ਸਤਿਗੁਰੂ ਪਾਤਸ਼ਾਹ ਜੀ ਸਰੂਪ ਦੇ ਵਿੱਚ ਨਹੀਂ ਹਨ, ਪੰਜ ਭੂਤਕ ਸਰੀਰ ਵਿੱਚ ਨਹੀਂ ਹਨ। ਹੁਣ ਅੱਜ ਸਤਿਗੁਰੂ ਪਾਤਸ਼ਾਹ ਜੀ ਦਰਸ਼ਨਾਂ ਦੀ ਗੱਲ ਕਰਦੇ ਨੇ, ਦਰਸ਼ਨ ਦੇਖਤ ਦੋਖ ਨਸੇ, ਕਿਹਦੇ ਦਰਸ਼ਨ ਦੇਖਣੇ ਨੇ, ਕਿਹਦੇ ਦਰਸ਼ਨਾਂ ਦੀ ਕਾਮਨਾ ਕੀਤੀ ਜਾ ਰਹੀ ਹੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਬਚਨ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬਚਨ ਕਹੇ ਨੇ, ਸਾਹਿਬੇ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੀ ਬਚਨ ਨੇ, ਰਹਿਤਨਾਮਿਆਂ ਵਿੱਚ ਵੀ ਬਚਨ। ਜੋ ਦਰਸਿਓ ਚਾਹੇ ਗੁਰੂ ਕੋ ਸੋ ਦਰਸੈ ਗੁਰ ਗ੍ਰੰਥ, ਪੜ੍ਹੇ ਸੁਣੇ ਸਵਾਰਥ ਲਹੇ ਪਰਮਾਰਥ ਕੋ ਪੰਥ। ਆ ਪ੍ਰੇਮ ਸਮਾਰਗ ਦੇ ਵਿੱਚ ਨਾ ਬੜੇ ਪਿਆਰੇ ਬਚਨ ਲਿਖੇ ਨੇ। ਉਹ ਕਹਿੰਦੀ, ਜੇ ਕੋਈ ਸਿੱਖ ਸਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੈ ਨਾ, ਤੇ ਉਹ ਗੁਰਬਾਣੀ ਪੜ੍ਹੇ। ਜੇ ਕੋਈ ਸਿੱਖ ਸਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਤੇ ਜਿੱਥੇ ਗੁਰੂ ਕੀ ਸੰਗਤ ਸਜੀ ਹੈ, ਜਿੱਥੇ 5-7 ਸਿੱਖ ਬਾਣੀ ਪੜ੍ਹਨ ਵਾਲੇ ਬੈਠੇ ਨੇ, ਗੁਰੂ ਕੀ ਸੰਗਤ ਬੈਠੇ ਨੇ, ਉੱਥੇ ਜਾ ਕੇ ਪ੍ਰਤੀਤ ਕਰੇ, ਉੱਥੇ ਜਾ ਕੇ ਭਰੋਸਾ ਰੱਖੇ ਤੇ ਸੰਗਤ ਵਿੱਚੋਂ ਹੀ ਸਾਡੇ ਦੀਦਾਰ ਹੋਣਗੇ। ਸੰਗਤ ਵਿੱਚੋਂ ਹੀ ਸਾਡੇ ਦੀਦਾਰ ਹੋਣਗੇ ਕਿਉਂਕਿ ਸਾਰੇ ਗੁਰੂ ਦਾ ਹੀ ਰੂਪ ਨੇ, ਸਾਰੇ ਗੁਰੂ ਦਾ ਹੀ ਸਰੂਪ ਨੇ, ਹਰ ਇੱਕ ਵਿੱਚ ਮਾਲਕ ਬੈਠਾ ਹੋਇਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਬਚਨਾਂ ਵਿੱਚ ਦਰਸ਼ਨਾਂ ਦੀ ਗੱਲ ਕੀਤੀ ਹੈ ਤੇ ਜਦੋਂ ਦਰਸ਼ਨ ਪ੍ਰਾਪਤ ਹੋ ਜਾਂਦੇ ਨੇ ਨਾ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਫਿਰ ਤਾਂ ਆਪਾਂ ਵੀ ਭੁੱਲ ਜਾਂਦਾ ਹੈ, ਐਸੇ ਆਨੰਦ ਦੇ ਵਿੱਚ ਮਖਮੂਰ ਹੋ ਜਾਂਦਾ ਹੈ ਮਨੁੱਖ ਕਿ ਉਸ ਨੂੰ ਇਹ ਵੀ ਭੁੱਲ ਜਾਂਦਾ ਕਿ ਮੈਂ ਕੌਣ ਹਾਂ, ਕਿੱਥੋਂ ਆਇਆ ਤੇ ਕਿੱਥੇ ਜਾਣਾ, ਕਿਉਂਕਿ ਉਹ ਸਰਵ ਵਿਆਪਕ ਮਾਲਕ ਦੀ ਉਹਦੇ ਤੇ ਬਖਸ਼ਿਸ਼, ਉਹਦੇ ਤੇ ਰਹਿਮਤ ਹੋ ਜਾਂਦੀ ਹੈ। ਖੁਲਾਸਾ ਨਾ ਕਰਾਂ ਕਿਉਂਕਿ ਸ਼ਬਦ ਕਾਫੀ ਵੱਡਾ ਹੈ। ਆਓ ਜੋ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਸੂਖਸ਼ਮ ਵਿਚਾਰ ਕਰਨ ਦੇ ਲਈ ਉਚਾਰਨ ਕਰੋ ਜੀ। ਸਤਨਾਮ
ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ।
ਸੂਹੀ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਸ਼ਟਪਦੀਆਂ ਉਚਾਰਨ ਕਰ ਰਹੇ ਨੇ। ਦੂਸਰੇ ਘਰ ਸੁਰਤਾਲ ਦੇ ਵਿੱਚ ਗਾਇਨ ਕੀਤਾ ਇਹਨਾਂ ਅਸ਼ਟਪਦੀਆਂ ਦਾ। ਇੱਕ ਅਕਾਲ ਪੁਰਖ ਅਦੁੱਤੀਯ ਬ੍ਰਹਮ ਸਰੂਪ ਜੋ ਸਰਵ ਸ਼ਕਤੀਮਾਨ ਹੈ, ਸਰਵ ਪ੍ਰਤਿਪਾਲਕ ਹੈ, ਸਤ ਚਿੱਤ ਆਨੰਦ ਸਰੂਪ ਹੈ, ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਵਾਉਣ ਵਾਲਾ, ਪ੍ਰਸਾਦ ਕਿਰਪਾ ਕਰਨ ਵਾਲਾ ਕਿਰਪਾਲੂ ਹੈ।
ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪਹਿ ਆਪ ਵਿਚਾਈ।
ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਕੋਈ ਆਣ ਕੇ ਮੇਰਾ ਪ੍ਰੀਤਮ ਪਿਆਰਾ ਜੋ ਸਵਾਮੀ ਮੇਰਾ ਸਤਿਗੁਰੂ ਹੈ ਉਹਦੇ ਨਾਲ ਮਿਲਾਪ ਕਰਵਾ ਦੇ, ਮਿਲਾ ਦੇਵੇ ਮੈਨੂੰ ਉਸ ਨੂੰ। ਹਉ ਤਿਸ ਪੈ ਆਪ ਵੇਚਾਈ, ਮੈਂ ਉਹਦੇ ਵਾਸ ਆਪਣਾ ਆਪ ਵੇਚ ਦੇ, ਮੈਂ ਆਪਾ ਉਸ ਨੂੰ ਸਮਰਪਿਤ ਕਰਦੇ ਹਾਂ। ਸਾਹਿਬਾਂ ਦੇ ਅੰਮ੍ਰਿਤ ਬਚਨ ਨੇ ਨਾ, ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਮੇਰੇ ਮਾਲਕ ਦੀ ਮੈਨੂੰ ਕੋਈ ਗੱਲ ਸੁਣਾਵੇ। ਤੇ ਸਾਹਿਬ ਕਹਿੰਦੇ ਮੇਰੇ ਮਾਲਕ ਨੂੰ ਮਿਲਾ ਦੇਵੇ ਕੋਈ। ਜਿਸ ਤਰ੍ਹਾਂ ਸੰਸਾਰਿਕ ਸੰਬੰਧ ਜੁੜਦੇ ਨੇ ਤੇ ਵਿੱਚ ਵਿਚੋਲਗੀ ਹੁੰਦੀ ਹੈ, ਵਿਚੋਲਾ ਹੁੰਦਾ ਵਿੱਚ, ਇਸੇ ਤਰ੍ਹਾਂ ਜਦੋਂ ਬ੍ਰਹਮ ਦੇ ਨਾਲ ਅਭੇਦਤਾ ਪ੍ਰਾਪਤ ਕਰਨੀ ਹੈ ਤੇ ਵਿਚੋਲਾ ਵਿਚੋਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਇਸੇ ਲਈ ਇੱਕ ਮਹਾਂਪੁਰਸ਼ ਨੇ ਬੜੇ ਪਿਆਰੇ ਬਚਨ ਕਹੇ, ਭੀਖਾ ਸੋ ਜਨ ਕੌਣ ਹੈ, ਗੁਰ ਕੋ ਕਹਿਤਾ ਔਰ, ਪ੍ਰਭ ਰੂਠੇ ਗੁਰ ਮੇਲੀਏ, ਗੁਰ ਰੂਠੇ ਨਹੀਂ ਠੌਰ। ਜੇ ਅਕਾਲ ਪੁਰਖ ਰੁੱਸ ਜਾਏ ਨਾ ਤੇ ਕਹਿੰਦੇ ਗੁਰੂ ਮਿਲਾ ਦਿੰਦਾ, ਤੇ ਜੇ ਗੁਰੂ ਹੀ ਰੁੱਸ ਜਾਏ ਫਿਰ ਉਸਨੂੰ ਕੋਈ ਥਾਂ ਨਹੀਂ ਹੈ ਮਿਲਾਪ ਕਰਨ ਦੀ। ਮੇਰੇ ਪ੍ਰੀਤਮ ਮੇਰੇ ਪਿਆਰੇ ਨੂੰ ਜੋ ਪਰ ਵਿਸ਼ੇਸ਼ ਕਰਕੇ ਅਗਿਆਨਤਾ ਦਾ ਹਨੇਰਾ ਨਾਸ਼ ਕਰਨ ਵਾਲਾ, ਕੋਈ ਆਣ ਕੇ ਮਿੱਤਰ ਉਸ ਨੂੰ ਮਿਲਾ ਦੇਵੇ, ਮੈਂ ਉਹਦੇ ਤੇ ਆਪਾਂ ਵੇਚਦੇ ਹਾਂ, ਆਪਾਂ ਕੁਰਬਾਨ ਕਰਦੇ ਹਾਂ, ਆਪਾਂ ਸਮਰਪਿਤ ਕਰਦੇ ਹਾਂ।
ਦਰਸ਼ਨ ਹਰ ਦੇਖਣ ਕੈ ਤਾਈ,
ਹਰੀ ਪ੍ਰਭੂ ਪਰਮਾਤਮਾ ਦੇ ਦਰਸ਼ਨ ਦੇਖਣ ਦੇ ਵਾਸਤੇ। ਹੁਣ ਜਦੋਂ ਮਿਲਾਪ ਹੋਵੇਗਾ ਤੇ ਦੀਦਾਰ ਹੋਣਗੇ, ਜਦੋਂ ਦੀਦਾਰ ਹੋਣਗੇ ਉਸ ਮਾਲਕ ਦੇ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤਾ, ਜੋ ਤ੍ਰਿਖਾਵੰਤ ਬਿਨ ਨੀਰ, ਜੋ ਤ੍ਰਿਖਾਲੂ ਜਿਹੜਾ ਨਾ ਪਿਆਸਾ ਮਨੁੱਖ ਪਾਣੀ ਤੋਂ ਬਿਨਾਂ ਦੁਖੀ ਹੁੰਦਾ, ਮੇਰਾ ਮਨ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਦੁਖੀ ਹੈ, ਮੇਰਾ ਮਨ ਗੁਰੂ ਦੇ ਦਰਸ਼ਨਾਂ ਨੂੰ ਲੋਚਦਾ। ਦਰਸ਼ਨ ਹਰ ਦੇਖਣ ਕਹਿ ਤਾਂ ਹੀ, ਹਰੀ ਪ੍ਰਭੂ ਪਰਮਾਤਮਾ ਦੇ ਦਰਸ਼ਨ ਦੇਖਣ ਵਾਸਤੇ, ਉਸ ਮਾਲਕ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਨ ਦੇ ਲਈ।
ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਹਰ ਹਰ ਨਾਮ ਧਿਆਏ।
ਇਸ ਲਈ ਕਿਰਪਾ ਕਰੇ, ਜੋ ਮੇਰਾ ਮਾਲਕ ਮੇਰਾ ਗੁਰੂ ਕਿਰਪਾ ਕਰ ਦੇਵੇ ਤਾਂ ਸਤਿਗੁਰੂ ਦੇ ਨਾਲ ਮਿਲਾਪ ਹੋ ਸਕਦਾ, ਤਾਂ ਗੁਰੂ ਦੇ ਨਾਲ ਮਿਲਾਪ ਹੋ ਸਕਦਾ। ਤੇ ਗੁਰੂ ਦੇ ਨਾਲ ਮਿਲਾਪ ਹੋ ਜਾਏ ਤੇ ਫਿਰ ਕਹਿੰਦੇ ਹਰ ਹਰ ਨਾਮ ਧਿਆਈ, ਫਿਰ ਮੈਂ ਵਾਹਿਗੁਰੂ ਵਾਹਿਗੁਰੂ ਜਪਾਂ, ਮੈਂ ਉਸ ਮਾਲਕ ਦੇ ਨਾਮ ਨੂੰ ਜਪਾਂ। ਕਹਿੰਦੇ ਕੋਈ ਮਹਾਤਮਾ ਚਲਿਆ ਜਾ ਰਿਹਾ ਤੇ ਬੜੀ ਪਿਆਸ ਲੱਗੀ ਉਸਨੂੰ, ਕਿਸੇ ਖੂਹ ਦੇ ਉੱਤੇ ਅਟਕ ਗਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਥੋੜਾ ਜਿਹਾ, ਪਿਆਸ ਬੁਝਾਉਣ ਦੇ ਲਈ ਖੂਹ ਦੇ ਉੱਤੇ ਅਟਕਿਆ। ਮਹਾਤਮਾ ਜ਼ਿਮੀਂਦਾਰ ਨੇ ਸੋਚਿਆ ਵੀ ਮਹਾਂਪੁਰਸ਼ ਨੇ, ਬੰਦਗੀ ਕਰਨ ਵਾਲੇ ਨੇ, ਇਹਨਾਂ ਨੂੰ ਫੋਕਾ ਪਾਣੀ ਨਹੀਂ ਪਿਆਉਣਾ ਚਾਹੀਦਾ। ਉਸਨੇ ਆਪਣੀ ਗਾਂ ਚੋਈ, ਕੁਛ ਦੁੱਧ ਪਾਇਆ, ਕੁਛ ਵਿੱਚ ਜਲ ਪਾਇਆ, ਉਹ ਕੱਚੀ ਲੱਸੀ ਬਣਾ ਕੇ ਮਹਾਤਮਾ ਨੂੰ ਛਕਾ ਦਿੱਤੀ। ਮਹਾਤਮਾ ਪ੍ਰਸੰਨ ਹੋਏ ਤੇ ਮਹਾਤਮਾ ਕਹਿਣ ਲੱਗੇ ਵੀ ਇਸਨੇ ਇਹਦੇ ਕੋਲੋਂ ਜਿਹੜੀ ਸਭ ਤੋਂ ਵਧੀਆ ਵਸਤੂ ਸੀ ਉਹ ਮੈਨੂੰ ਛਕਾ ਦਿੱਤੀ, ਮੇਰਾ ਵੀ ਫਰਜ਼ ਬਣਦਾ ਕਿ ਮੈਂ ਵੀ ਇਸ ਨੂੰ ਕੁਝ ਦੇ। ਮੇਰੇ ਕੋਲ ਵਧੀਆ ਵਧੀਆ ਵਸਤੂ ਕੀ ਹੈ? ਪਰਮਾਤਮਾ ਦਾ ਨਾਮ। ਤੇ ਉਸਨੇ ਕਿਹਾ ਕਿ ਉਹ ਭਾਈ ਵਾਹਿਗੁਰੂ ਵਾਹਿਗੁਰੂ ਕਹੋ। ਮਹਾਂਪੁਰਸ਼ਾਂ ਨੇ ਵਾਹਿਗੁਰੂ ਦਾ ਨਾਮ ਜਪਾਇਆ ਤੇ ਜਪਦਿਆਂ ਜਪਦਿਆਂ ਸਮਾਧੀ ਲੱਗ ਗਈ, ਕਿਉਂਕਿ ਜਦੋਂ ਅਸੀਂ ਗੁਰੂ ਦੇ ਪਾਸ ਆਣ ਕੇ ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈਂਦੇ ਹਾਂ, ਪੰਜਾਂ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਛਕਦੇ ਹਾਂ, ਪੰਜ ਪਿਆਰੇ ਸਾਨੂੰ ਮੂਲ ਮੰਤਰ ਗੁਰਮੰਤਰ ਦ੍ਰਿੜ ਕਰਵਾਉਂਦੇ ਨੇ, ਅਗਰ ਉਸ ਸਮੇਂ ਸਾਡਾ ਇਕਾਗਰ ਹੋਇਆ ਮਨ ਵਾਹਿਗੁਰੂ ਜਪ ਲਏ, ਮੂਲ ਮੰਤਰ ਗੁਰਮੰਤਰ ਜਪ ਲਏ ਤੇ ਉਹ ਰੋਮ ਰੋਮ ਵਿੱਚ ਰਚ ਜਾਂਦਾ ਹੈ। ਸਤਿਗੁਰੂ ਮਿਲੇ, ਜੋ ਸਤਿਗੁਰੂ ਦੇ ਨਾਲ ਮਿਲਾਪ ਹੋ ਜਾਏ ਤੇ ਮੈਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਪਾਂ।
ਜੇ ਸੁਖ ਦੇਹੇ ਤਾਂ ਤੁਜਹਿ ਅਰਾਧੇ, ਦੁੱਖ ਪੇ ਤੁਜਹਿ ਧਿਆਏ।
ਤੇ ਜਿਸ ਨੂੰ ਗੁਰੂ ਦੇ ਦੀਦਾਰ ਪ੍ਰਾਪਤ ਹੋ ਜਾਂਦੇ ਨੇ ਉਹਦੀ ਕੀ ਅਵਸਥਾ ਬਣ ਜਾਂਦੀ ਹੈ? ਵਿਸਰਾਮ ਦੇ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਵਾਹਿਗੁਰੂ, ਹੁਣ ਆਪ ਜੀ ਨੇ ਬਖਸ਼ਿਸ਼ ਕਰ ਦਿੱਤੀ, ਅਭੇਦਤਾ ਬਖਸ਼ਿਸ਼ ਕਰ ਦਿੱਤੀ, ਇਸ ਲਈ ਜੇ ਹੁਣ ਤੂੰ ਸੁੱਖ ਦੇ, ਜੇ ਮੈਨੂੰ ਸੁੱਖਾਂ ਦੀ ਬਖਸ਼ਿਸ਼ ਕਰ ਦੇਵੇਂ ਤੇ ਮੈਂ ਤਾਂ ਵੀ ਤੈਨੂੰ ਆਰਾਧਦਾ ਹਾਂ। ਦਰਅਸਲ ਮਨੁੱਖ ਸੁੱਖ ਦੇ ਵਿੱਚ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਦੁੱਖ ਦੇ ਵਿੱਚ ਹੀ ਪਰਮੇਸ਼ਰ ਯਾਦ ਆਉਂਦਾ। ਦੁੱਖ ਲੱਗੇ ਤਾਂ ਰਾਮ ਪੁਕਾਰਾ ਹੈ, ਸਰੀਰ ਤੇ ਦੁੱਖ ਆਉਂਦੇ ਨੇ ਤੇ ਪਰਮਾਤਮਾ ਚੇਤੇ ਆਉਂਦਾ, ਸੁੱਖ ਆਉਂਦੇ ਨੇ ਪਰਿਵਾਰ ਚੇਤੇ ਆਉਂਦਾ, ਸੁੱਖ ਦੇ ਵਿੱਚ ਪਰਿਵਾਰ ਯਾਦ ਆਉਂਦਾ, ਦੁੱਖ ਵਿੱਚ ਕਰਤਾਰ ਯਾਦ ਆਉਂਦਾ, ਗੱਲ ਇਤਨੀ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਕਿ ਬਿਰਤੀ ਬਣ ਜਾਂਦੀ ਹੈ ਮਨੁੱਖ ਦੀ ਕਿ ਹੇ ਵਾਹਿਗੁਰੂ, ਜੇ ਸੁੱਖ ਦੇਹੇ ਤਾਂ ਤੁਝ ਹੈ ਆਰਾਧੀ, ਜੇ ਤੂੰ ਮੈਨੂੰ ਸੁੱਖ ਬਖਸ਼ਿਸ਼ ਕਰ ਦੇਵੇਂ, ਸੰਸਾਰ ਦੇ ਸੁੱਖ ਨੇ, ਪਰਿਵਾਰ ਦੇ ਸੁੱਖ ਨੇ, ਨਿਰੰਕਾਰ ਦੇ ਸੁੱਖ ਨੇ, ਤੇ ਮੈਂ ਤੇਰਾ ਸ਼ੁਕਰਾਨਾ ਕਰਾਂ, ਮੈਂ ਤੇਰਾ ਧੰਨਵਾਦ ਕਰਾਂ, ਤੈਨੂੰ ਆਰਾਧਾਂ। ਤੇ ਜੇ ਕਿਤੇ ਮੈਨੂੰ ਦੁੱਖ ਆ ਜਾਣ ਨਾ ਤੇ ਮੈਂ ਦੁੱਖਾਂ ਵਿੱਚ ਵੀ ਤੇਰੀ ਹੀ ਆਰਾਧਨਾ ਕਰਾਂ, ਦੁੱਖਾਂ ਵਿੱਚ ਡੁਲਾਏ ਮਾਰ ਨਾ ਹੋਵਾਂ, ਮੈਂ ਦੁੱਖਾਂ ਵਿੱਚ ਤੈਨੂੰ ਕਿਤੇ ਭੁੱਲ ਨਾ ਜਾਵਾਂ, ਦੁੱਖਾਂ ਵਿੱਚ ਮੈਂ ਤੈਨੂੰ ਉਲਾਂਭੇ ਨਾ ਦਿਆਂ। ਸੌ ਉਲਾਂਭੇ ਦਿਨੇ ਕਹਿ ਰਾਤੀ ਮਿਲਣ ਸਹੰਸ, ਸਿਫਤ ਸਦਾਹਨ ਛੱਡ ਕੇ ਕੁਰੰਗੀ ਲੱਗਾ ਹੰਸ। ਐਸੀ ਬਿਰਤੀ ਨਾ ਬਣ ਜਾਏ ਕਿ ਸਿਫਤ ਸਲਾਹ ਨੂੰ ਛੱਡ ਕੇ ਅਸੀਂ ਨਿੰਦਿਆ ਚੁਗਲੀ ਦੀ ਕੁਰੰਗਾਂ ਦੀ ਜਾ ਕੇ ਚੂੰਡਣਾ ਸ਼ੁਰੂ ਕਰ ਦਈਏ। ਨਹੀਂ, ਮੇਰੇ ਮਾਲਕ, ਮੈਂ ਦੁੱਖ ਵਿੱਚ ਵੀ ਤੈਨੂੰ ਸਿਮਰਾਂ, ਜੇ ਮੈਨੂੰ ਤੂੰ ਦੁੱਖ ਦੇਣਾ ਤੇ ਉਹ ਵੀ ਤੇਰੀ ਬਖਸ਼ਿਸ਼ ਹੈ। ਦੁੱਖ ਭੁੱਖ ਸਦ ਮਾਰ, ਇਹ ਦੁੱਖ ਤੇ ਭੁੱਖ ਆਉਂਦੇ ਰਹਿੰਦੇ ਨੇ, ਔਰ ਸਿਆਣੇ ਕਹਿੰਦੇ ਇਹ ਵੀ ਗੁਰੂ ਦੀ ਦਾਤ ਹੈ, ਇਸ ਲਈ ਹਮੇਸ਼ਾ ਤੈਨੂੰ ਹੀ ਜਪਾਂ।
ਜੇ ਭੁੱਖ ਦੇਹੇ ਤਾਂ ਇਤਹਿ ਰਾਜਾ, ਦੁੱਖ ਵਿੱਚ ਸੁਖ ਮਨਾਏ।
ਜੇ ਕਿਤੇ ਤੂੰ ਮੈਨੂੰ ਭੁੱਖ ਦੇਵੇਂ, ਪਦਾਰਥਾਂ ਦੀ ਥੁੜ ਆ ਜਾਏ ਨਾ, ਮੈਨੂੰ ਸੰਸਾਰਕ ਸੁੱਖਾਂ ਦੀ ਘਾਟ ਮਹਿਸੂਸ ਹੋਵੇ, ਤੇ ਮੈਂ ਉਹਦੇ ਵਿੱਚ ਵੀ ਆਪਣੇ ਆਪ ਨੂੰ ਰੱਜਿਆ ਹੀ ਸਮਝਦਾ, ਕਿਉਂਕਿ ਤੇਰੀ ਬਖਸ਼ਿਸ਼ ਹੈ, ਤੇਰੀ ਰਹਿਮਤ ਹੈ, ਤੇਰੀ ਰਹਿਮਤ ਹੋਣ ਕਰਕੇ ਮੈਂ ਭੁੱਖਾ ਵੀ ਆਨੰਦਿਤ ਹਾਂ, ਰੱਜਿਆ ਹੋਇਆ। ਇਸ ਲਈ ਦੁੱਖ ਵਿੱਚ ਵੀ ਸੁੱਖਾਂ ਨੂੰ ਮਨਾਉਣਾ ਕਰਾਂ, ਮਹਿਸੂਸ ਕਰਾਂ।
ਤਨ ਮਨ ਕਾਟ ਕਾਟ ਸਭ ਅਰਪੇ, ਵਿੱਚ ਅਗਨੀ ਆਪ ਜਲਾਈ।
ਮੈਂ ਆਪਣਾ ਤਨ ਮਨ ਕਾਟ ਕਾਟ ਕੱਟ ਕੱਟ ਕੇ ਆਪ ਜੀ ਨੂੰ ਅਰਪਣ ਕਰ ਦੇਵਾਂ। ਹਾਂ ਖੰਨੀਆਂ ਵਈਆਂ ਤੋ ਸਾਹਿਬ ਕਹਿ ਨਾਮ ਹੈ, ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਮੈਂ ਤੇਰੇ ਤੋਂ ਟੁਕੜੇ ਟੁਕੜੇ ਹੋ ਕੇ ਆਪਾਂ ਨਿਸ਼ਾਵਰ ਕਰਦੇ ਹਾਂ। ਇਸ ਲਈ ਵਿੱਚ ਅਗਨੀ ਆਪ ਜਲਾਈ, ਅਗਨੀ ਵਿੱਚ ਆਪਣੇ ਆਪ ਨੂੰ ਜਲਾਦੇ ਹਾਂ, ਭਾਵ ਕਿ ਉਹਦੇ ਵਿੱਚ ਵੀ ਮੈਨੂੰ ਤੇਰਾ ਜਿਹੜਾ ਸੁੱਖ ਹੈ ਨਾ ਮਹਿਸੂਸ ਹੋਵੇਗਾ। ਅਸੀਂ ਇਤਿਹਾਸ ਪੜ੍ਹਦੇ ਹਾਂ, ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਪੂਰਨੇ ਪਾਏ, ਉਹਨਾਂ ਪੂਰਨਿਆਂ ਤੇ ਗੁਰੂ ਕੇ ਸਿੱਖ ਚੱਲੇ ਨੇ। ਜੇ ਰੂੰ ਦੇ ਨਾਲ ਲਪੇਟ ਕੇ ਸ਼ਹੀਦ ਕੀਤੇ ਗਏ, ਸੋਈ ਸੀ ਨਹੀਂ ਕੀਤੀ, ਖੋਪਰੇ ਲਾ ਦਿੱਤੇ ਉਫ ਤੱਕ ਨਹੀਂ ਕੀਤੀ, ਬੰਦ ਬੰਦ ਕਟਵਾ ਦਿੱਤੇ ਹਾਏ ਨਹੀਂ ਕੀਤੀ, ਸਤਿਗੁਰੂ ਪਾਤਸ਼ਾਹ ਸਾਹਿਬ ਸਾਹਿਬੇ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਸਮੇਂ ਸਾਹਿਬਜ਼ਾਦੇ ਛੋਟੇ ਸ਼ਹੀਦ ਹੋਏ ਨਾ, ਤੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਦੇ ਵਿੱਚ ਸਨ, ਮੋਤੀ ਮਹਿਰਾ ਸਤਿਗੁਰੂ ਪਾਤਸ਼ਾਹ ਜੀ ਦੇ ਮਾਤਾ ਤੇ ਬੱਚਿਆਂ ਨੂੰ ਦੁੱਧ ਛਕਾਉਣ ਵਾਸਤੇ ਜਾਂਦਾ ਸੀ, ਸਰਬੰਸ ਉਸਨੇ ਵੀ ਕੁਰਬਾਨ ਕਰ ਦਿੱਤਾ, ਸਾਰਾ ਪਰਿਵਾਰ ਹੀ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ। ਤੇ ਜਦੋਂ ਆਣ ਕੇ ਸਮਝ ਦਿੱਤੀ ਖਬਰ, ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਮੋਤੀ ਮੇਰੇ ਲਾਲ ਦੇ ਲਾਲ ਅਣਜਾਣੇ ਹੀ ਸਨ, ਮੇਰੇ ਲਾਲ ਦੇ ਲਾਲ ਅਣਜਾਣੇ ਹੀ ਸਨ, ਅੱਖਾਂ ਵਿੱਚੋਂ ਦੋ ਟੇਪੇ ਵਹਾਏ ਤੇ ਨਹੀਂ, ਮੇਰੇ ਲਾਲ ਸਾਹਿਬ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਮੇਰੇ ਲਾਲ ਦੇ ਲਾਲ ਅਣਜਾਣੇ ਹੀ ਸਨ। ਹੁਣ 9 ਤੇ 7 ਸਾਲ ਦੀ ਕਿੰਨੀ ਕੁ ਉਮਰ ਹੁੰਦੀ ਹੈ, ਕਿੰਨੀ ਕੁ ਉਮਰ ਹੁੰਦੀ ਹੈ, ਪਰ ਕਹਿਣ ਲੱਗੇ ਮਾਤਾ ਜੀ ਕਿ ਕਿਤੇ ਉਹਨਾਂ ਦੇ ਅੱਖਾਂ ਵਿੱਚੋਂ ਕੋਈ ਅਥਰੂ ਤੇ ਨਹੀਂ ਡਿੱਗਿਆ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ। ਇਹ ਕੌਮ ਦੇ ਵਿੱਚ ਸਪਿਰਿਟ ਭਰੀ ਆ ਸਾਹਿਬਜ਼ਾਦਿਆਂ ਨੇ, ਇਸ ਕਰਕੇ ਨਾ ਚਰਖੜੀਆਂ ਤੇ ਚੜ੍ਹਨ ਤੋਂ ਗੁਰੇਜ਼ ਕਰਦੇ ਨੇ, ਤੂੰਬਾ ਤੂੰਬਾ ਉਡਵਾ ਲੈਂਦੇ ਨੇ, ਅਗਨੀ ਵਿੱਚ ਆਪਣੇ ਆਪ ਨੂੰ ਸਾੜ ਦਿੰਦੇ ਨੇ, ਕਿਉਂਕਿ ਗੁਰੂ ਨੇ ਐਸੀ ਗੁਰਤੀ ਬਖਸ਼ਿਸ਼ ਕੀਤੀ ਹੈ।
ਪੱਖਾ ਫੇਰੇ ਪਾਣੀ ਢੋਵਾ, ਜੋ ਦੇਵ ਹੈ ਸੋ ਖਾਏ।
ਪਾਤਸ਼ਾਹ ਜੀ, ਮੈਂ ਆਪ ਜੀਆਂ ਸੰਗਤਾਂ ਆਪ ਜੀ ਦੇ ਪੱਖਾ ਫੇਰੀ, ਪੱਖਾ ਫੇਰਾਂ, ਪੱਖਾ ਕਰਾਂ, ਪਾਣੀ ਢੋਵਾਂ, ਉਹਨਾਂ ਦੇ ਵਾਸਤੇ ਜਲ ਲੈ ਕੇ ਆਵਾਂ, ਤੇ ਜੋ ਦੇਵੈ ਸੋ ਖਾਈ, ਜੋ ਤੂੰ ਮੈਨੂੰ ਬਖਸ਼ਿਸ਼ ਕਰ ਦੇਵੇ ਰੁੱਖੀ ਸੁੱਖੀ, ਉਹ ਮੈਂ ਛਕਾਂ, ਤੇ ਉਹ ਛਕ ਕੇ ਮੈਂ ਤੇਰੀਆਂ ਸੰਗਤਾਂ ਦੀ ਸੇਵਾ ਕਰਾਂ, ਤੇਰੀਆਂ ਸੰਗਤਾਂ ਦੇ ਮੈਂ ਚਰਨ ਪਰਸਾਂ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੁੱਛਿਆ ਆਪਣੇ ਹਜ਼ੂਰੀ ਸਿੱਖ ਨੂੰ, ਭਾਈ ਬੱਲੋ, ਬਈ ਰਾਮਦਾਸ ਕਿਤੇ ਨਜ਼ਰ ਨਹੀਂ ਆ ਰਹੇ? ਤੇ ਸਾਹਿਬ ਕਹਿਣ ਲੱਗੇ, ਭਾਈ ਬੱਲੂ, ਸਤਿਗੁਰੂ ਜੀ, ਰਾਮਦਾਸ ਜੀ ਕਿਤੇ ਵੀ ਨਹੀਂ ਗਏ, ਪਿੱਛੇ ਨੇ। ਤੇ ਕਹਿਣ ਲੱਗੇ, ਉਹ ਲੰਗਰ ਦੀ ਸੇਵਾ ਕਰਦੇ ਨੇ, ਸੀਤਲ ਜਲ ਭਰ ਭਰ ਕੇ ਲਿਆਵੇ, ਪੂਛ ਪੂਛ ਕਰ ਸਭ ਨੂੰ ਸੁਣਾ ਸਿਖਾਵੇ ਉਸਨ ਹੇਰਤ ਪੱਖਾ ਕਰਤ ਉਸਨਤਾ ਹੇਰਤ। ਮਹਾਰਾਜ ਜਦੋਂ ਗਰਮੀ ਹੁੰਦੀ ਹੈ ਸੰਗਤਾਂ ਨੂੰ ਪੱਖਾ ਕਰਦੇ ਨੇ, ਠੰਡਾ ਜਲ ਲੈ ਕੇ ਆਉਂਦੇ ਨੇ, ਪੁੱਛ ਪੁੱਛ ਕੇ ਸਤਿਕਾਰ ਨਾਲ ਛਕਾਉਂਦੇ ਨੇ। ਸਤਿਗੁਰੂ ਜੋ ਮੈਨੂੰ ਬਖਸ਼ੇ ਮੈਂ ਉਹ ਛਕਾਂ, ਪਰ ਉਹ ਮੈਂ ਛਕ ਕੇ ਕਿਤੇ ਵਿਹਲਾ ਨਾ ਬੈਠਾਂ, ਤੇਰੀਆਂ ਸੰਗਤਾਂ ਦੀ ਸੇਵਾ ਕਰਾਂ।
ਨਾਨਕ ਗਰੀਬ ਢਹਿ ਪਿਆ ਦੁਆਰਾ ਹਰ ਮੇਲ ਲੈ ਹੋ ਵਡਿਆਈ।
ਪਰ ਸਤਿਗੁਰੂ ਜੀ ਮੈਂ ਗਰੀਬ ਆਪ ਜੀ ਦੇ ਦੁਆਰੇ ਤੇ ਢਹਿ ਕੇ ਪਿਆ ਹਾਂ, ਆਪ ਜੀ ਦੇ ਚਰਨਾਂ ਤੇ ਆਇਆ ਹਾਂ, ਕਿਰਪਾ ਕਰੋ ਹਰੀ ਵਾਹਿਗੁਰੂ ਮੇਲ ਲੈਹੋ, ਮੈਨੂੰ ਮਿਲਾ ਲਓ ਆਪਣੇ ਨਾਲ, ਤੇ ਜਦੋਂ ਆਪ ਜੀ ਮਿਲਾ ਲਓਗੇ ਨਾ ਇਹ ਆਪ ਜੀ ਦੀ ਵਡਿਆਈ ਹੈ। ਮਾਲਕ ਆਪਣੇ ਸੇਵਕ ਨੂੰ ਆਪਣੀ ਅਭੇਦਤਾ ਬਖਸ਼ਿਸ਼ ਕਰ ਦੇਵੇ ਨਾ, ਉਹ ਸੇਵਕ ਦੇ ਉੱਤੇ ਇੰਨੀ ਪ੍ਰਸੰਨਤਾ ਹੁੰਦੀ ਹੈ ਕਿ ਕਥਨ ਨਹੀਂ ਕੀਤੀ ਜਾ ਸਕਦੀ। ਤੇ ਜੇ ਗੁਰੂ ਆਪਣੇ ਸਿੱਖ ਨੂੰ ਆਪਣੇ ਬਗਲ ਗੀਰ ਕਰ ਲਏ, ਆਪਣੀ ਗਲਵਕੜੀ ਵਿੱਚ ਲੈ ਲਵੇ, ਤੇ ਸਿੱਖ ਦਾ ਤੇ ਰੋਮ ਰੋਮ ਖਿੜ ਜਾਂਦਾ ਹੈ।
ਅੱਖੇ ਕਾਢ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਏ।
ਪਾਤਸ਼ਾਹ ਮੈਂ ਆਪਣੀਆਂ ਅੱਖਾਂ ਆਪਣੇ ਨੇਤਰ ਤੋਂ ਭਾਵ ਆਪਣੇ ਵਿਚਾਰ ਆਪਣਾ ਵਿਵੇਕ, ਜਿਹੜੇ ਮੇਰੇ ਵਿਚਾਰ ਨੇ, ਜਿਹੜੀ ਮੇਰੀ ਬੁੱਧੀ ਹੈ, ਜਿਹੜੀ ਮੇਰੀ ਸੋਚ ਹੈ, ਉਹ ਮੈਂ ਤੇਰੇ ਚਰਨਾਂ ਵਿੱਚ ਰੱਖ ਦੇਵਾਂ, ਆਪਣੀ ਮਤ ਤਿਆਗ ਦੇਵਾਂ। ਦਰਅਸਲ ਮਤ ਤਿਆਗਣੀ ਬਹੁਤ ਔਖੀ ਹੈ। ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ, ਇਹ ਗੱਲ ਬਹੁਤ ਔਖੀ ਹੈ। ਮੈਂ ਅੱਖਾਂ ਕੱਢ ਕੇ ਆਪ ਜੀ ਦੇ ਚਰਨਾਂ ਥੱਲੇ ਰੱਖ ਦੇਵਾਂ, ਆਪਣੀ ਸਿਆਣਪ, ਆਪਣੀ ਅਕਲ, ਆਪਣੀ ਚਤੁਰਾਈ ਤਿਆਗ ਦੇਵਾਂ, ਸਭ ਧਰਤੀ ਫਿਰ ਮਤ ਪਾਈ, ਤੇ ਮੈਂ ਸਾਰੀ ਧਰਤੀ ਤੇ ਫਿਰ ਕੇ ਆਪ ਜੀ ਦੀ ਖੋਜ ਕਰਾਂ। ਜੇ ਮੈਨੂੰ ਦੱਸ ਪੈ ਜਾਏ ਕਿ ਮੇਰਾ ਮਾਲਕ ਕਿੱਥੇ ਹੈ, ਤੇ ਮੈਂ ਸਾਰੀ ਧਰਤੀ ਦਾ ਵੀ ਚੱਕਰ ਲਾ ਸਕਦਾ, ਪਰ ਤੇਰੇ ਦੀਦਾਰ ਤੋਂ ਬਿਨਾਂ ਨਹੀਂ ਰਹਿ ਸਕਦਾ ਹਾਂ।
ਜੇ ਪਾਸ ਬਹਾਲੇ ਤਾਂ ਤੁਝੈ ਅਰਾਦੀ, ਜੇ ਮਾਰ ਕੱਢੇ ਭੀ ਧਿਆਏ।
ਮੇਰੇ ਪਾਤਸ਼ਾਹ, ਮੇਰੇ ਮਾਲਕ, ਜੇ ਤੂੰ ਮੈਨੂੰ ਆਪਣੇ ਕੋਲ ਬਿਠਾ ਲਵੇ ਨਾ, ਆਪਣੀ ਹਜ਼ੂਰੀ ਵਿੱਚ ਬਿਠਾ ਲਵੇ, ਤੇ ਮੈਂ ਤੇਰੀ ਹੀ ਆਰਾਧਨਾ ਕਰਾਂ, ਤੇਰਾ ਸ਼ੁਕਰਾਨਾ ਕਰਾਂ। ਤੇ ਜੇਕਰ ਕਿਤੇ ਤੂੰ ਮੇਰੀਆਂ ਔਗਣਾਂ, ਮੇਰੀਆਂ ਗਲਤੀਆਂ ਨੂੰ ਦੇਖ ਕੇ ਮੈਨੂੰ ਮਾਰ ਕੱਢੇ ਪੀ ਧਿਆਈ, ਜੇ ਮੈਨੂੰ ਆਪਣੇ ਪਾਪ ਕੋਲੋਂ ਜੁਦਾ ਕਰ ਦੇਵੇ ਨਾ, ਪਾਸੇ ਕਰ ਦੇਵੇ, ਮੈਨੂੰ ਤਾਰਨਾ ਵੀ ਕਰ ਦੇਵੇ, ਫਿਰ ਵੀ ਮੈਨੂੰ ਕੋਈ ਗਿਲਾ ਨਹੀਂ ਹੋਏਗਾ, ਫਿਰ ਵੀ ਮੈਂ ਤੈਨੂੰ ਜਪਾਂ ਕਿ ਮੇਰੇ ਮਾਲਕ ਨੇ ਮੇਰੀਆਂ ਗਲਤੀਆਂ ਤੇ ਮੈਨੂੰ ਝਿੜਕਣਾ ਕੀਤਾ ਹੈ। ਜਿਵੇਂ ਬੱਚੇ ਨੂੰ ਉਸਦਾ ਬਾਪ ਝਿੜਕਦਾ ਹੈ ਨਾ ਉਸਦੀ ਗਲਤੀ ਤੇ, ਸਿਆਣਾ ਬੱਚਾ ਗੁੱਸਾ ਨਹੀਂ ਕਰਦਾ ਕਿ ਮੇਰੀ ਗਲਤੀ ਸੁਧਾਰਨ ਵਾਸਤੇ ਹੈ, ਤੇ ਗੁਰੂ ਵੀ ਸਾਡੇ ਤੇ ਐਸੀ ਬਖਸ਼ਿਸ਼ ਕਰਦਾ ਹੈ।
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਏ।
ਸਾਹਿਬ, ਜੇ ਲੋਕ ਮੇਰੇ ਇਸ ਸੁਭਾਵ ਨੂੰ ਤੱਕ ਕੇ ਸੰਗਤਾਂ ਦੀ ਸੇਵਾ ਕਰਨੀ, ਪੱਖਾ ਕਰਨਾ, ਪਾਣੀ ਢੋਣਾ, ਸੰਗਤਾਂ ਦੇ ਜੋੜੇ ਝਾੜਨੇ, ਮੇਰੀ ਸੇਵਾ ਦੀ ਭਾਵਨਾ ਨੂੰ ਦੇਖ ਕੇ ਜੇ ਕੋਈ ਲੋਕ ਮੇਰੀ ਸਿਫਤ ਵੀ ਕਰਦੇ ਨੇ ਨਾ, ਤੇ ਉਹ ਤੇਰੀ ਹੀ ਉਪਮਾ ਹੈ। ਮੇਰੀ ਕੋਈ ਵਡਿਆਈ ਨਹੀਂ, ਉਹ ਤੇਰੀ ਵਡਿਆਈ, ਤੇਰੇ ਸਤਿਕਾਰ ਹੈ। ਤੇ ਜੇ ਕੋਈ ਮੇਰੀ ਨਿੰਦਿਆ ਕਰੇ ਨਾ, ਫਿਰ ਵੀ ਪਾਤਸ਼ਾਹ ਮੈਂ ਤੈਨੂੰ ਛੱਡ ਨਾ ਸਕਾਂ, ਫਿਰ ਵੀ ਮੇਰਾ ਤੇਰੇ ਤੇ ਮਨ ਡੁਲਾਏ ਮਾਨ ਨਾ ਹੋ ਸਕੇ। ਇਹ ਨਾ ਹੋਵੇ ਕਿ ਮੈਨੂੰ ਕੋਈ ਉਸਤਤ ਦੇਵੇ ਤੇ ਮੈਂ ਹੰਕਾਰ ਕਰਾਂ, ਨਿੰਦਿਆ ਕਰੇ ਤੇ ਤੇਰੇ ਤੇ ਉਲਾਂਭਾ ਦੇਵਾਂ, ਕਿਉਂਕਿ ਜਸ ਅਪ ਜਸ ਇਹ ਤੇਰੇ ਹੀ ਬਖਸ਼ਿਸ਼ ਕੀਤੇ ਨੇ।
ਜੇ ਤੁਦ ਵੱਲ ਰਹੇ ਤਾਂ ਕੋਈ ਕਿਹੋ ਆਖਾਉ, ਤੁਦ ਵਿਸਰਿਆ ਮਰ ਜਾਏ।
ਮੇਰੇ ਸਵਾਮੀ, ਜੇ ਤੂੰ ਮੇਰੇ ਵੱਲ ਰਹੇ ਤੇ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਮੈਨੂੰ ਚਾਹੇ ਕੋਈ ਕੁਛ ਵੀ ਆਖੇ, ਲੋਕ ਭਤੀਜਾ ਹੈ ਤਾਂ ਕਿਆ ਕੀਜਾ। ਜੇ ਨਹੀਂ ਲੋਕ ਭਤੀਜਦੇ, ਕੋਈ ਪਰਵਾਹ ਨਹੀਂ ਕਿਸੇ ਦੀ, ਕਿਸੇ ਦੀ ਮੈਨੂੰ ਕਾਨ ਕਢਾਉਣ ਦੀ ਮੁਤਾਜਗੀ ਨਹੀਂ। ਇਸ ਲਈ ਪਰ ਸਤਿਗੁਰੂ ਤੇਰੇ ਵਿਸਰਨ ਕਰਕੇ ਮੇਰੀ ਮੌਤ ਹੋ ਜਾਏਗੀ, ਤੇਰੇ ਤੋਂ ਵਿਛੜ ਕੇ ਮੈਂ ਜਿਉਂਦਾ ਨਹੀਂ ਰਹਿ ਸਕਾਂਗਾ। ਜੋ ਮੱਛਲੀ ਬਿਨ ਪਾਣੀਆਂ ਰਹੇ ਨਾ ਕਿਤੇ ਉਪਾਏ, ਤੇ ਉਹ ਹਰ ਬਿਨ ਸੰਤ ਨਾ ਜੀਵਈ, ਬਿਨ ਨਾਮੇ ਮਰ ਜਾਏ। ਆਖਾਂ ਜੀਵਾਂ ਵਿਸਰੇ ਮਰ ਜਾਓ ਹਾਂ।
ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਏ,
ਵਾਰ ਵਾਰ ਮੁੜ ਮੁੜ ਕੇ ਵਾਰ ਵਾਰ ਕਰਕੇ ਗੁਰੂ ਤੋਂ ਉੱਪਰ ਮੈਂ ਕੁਰਬਾਨ ਜਾਵਾਂ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ ਮੈਂ ਤੇਰੇ ਤੋਂ ਕੁਰਬਾਨ ਜਾਵਾਂ। ਪੈ ਪੈਰੀ ਸੰਤ ਮਨਾਈ, ਤੇ ਜੇ ਕਿਤੇ ਆਪ ਜੀ ਦੇ ਨਾਲੋਂ ਮੇਰਾ ਕਿਤੇ ਵਿਛੋੜਾ ਹੋ ਜਾਏ, ਤੇ ਜਿਹੜੇ ਆਪ ਜੀ ਦੇ ਨਾਲ ਮਿਲਾਪ ਕਰਵਾਉਣ ਵਾਲੇ ਗੁਰੂ ਪਿਆਰੇ ਸੰਤ ਜਨ ਨੇ ਨਾ, ਸਤ ਸੰਗੀ ਨਾਮ ਬਾਣੀ ਦੇ ਰਸੀਏ ਨੇ, ਉਹਨਾਂ ਦੀ ਚਰਨੀ ਪੈ ਕੇ ਮੈਂ ਮਨਾਉਣ ਦਾ ਯਤਨ ਕਰਾਂ ਤਾਂ ਕਿ ਉਹ ਮੈਨੂੰ ਤੇਰੇ ਨਾਲ ਮਿਲਾ ਦੇਣ।
ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤੋ ਦਰਸ਼ਨ ਕਹਿ ਤਾਏ।
ਸਾਹਿਬ ਕਹਿੰਦੇ ਨਾਨਕ ਵਿਚਾਰਾ ਭਇਆ ਦੀਵਾਨਾ, ਇਹ ਜੀਵ ਵਿਚਾਰਾ ਤੇ ਦੀਵਾਨਾ ਹੋ ਗਿਆ ਜਿਸ ਨੂੰ ਆਪੇ ਦੀ ਸੋਝੀ ਨਹੀਂ ਹੈ, ਇਹ ਪਾਗਲ ਨਹੀਂ ਹੈ, ਇਹ ਦੀਵਾਨਾ ਹੈ ਆਪਣੇ ਮਾਲਕ ਤੋਂ। ਨਾਨਕ ਭਇਆ ਦੀਵਾਨਾ, ਦੀਵਾਨਾ ਹੋ ਗਿਆ ਤੇਰੇ ਦਰਸ਼ਨਾਂ ਦੀ ਥੁੜ ਕਾਰਨ ਕਰਕੇ, ਤੇਰੇ ਦਰਸ਼ਨਾਂ ਤੋਂ ਮੈਨੂੰ ਵਿਛੜ ਹੋਣ ਕਰਕੇ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾ ਨਾ, ਇਹ ਬੌਰਾ ਨਹੀਂ, ਇਹ ਤੇ ਮਾਲਕ ਦੇ ਦੀਦਾਰ ਵਿੱਚ ਦੀਵਾਨਾ ਹੋਇਆ, ਇਹ ਮਾਲਕ ਦੇ ਵਿਯੋਗ ਵਿੱਚ ਦੀਵਾਨਾ ਹੋਇਆ। ਕਾਹਦੇ ਲਈ? ਹਰ ਤੋ ਦਰਸ਼ਨ ਕਹਿ ਤਾਈ, ਹੇ ਹਰੀ ਪ੍ਰਭੂ ਤੇਰੇ ਦਰਸ਼ਨਾਂ ਦੇ ਵਾਸਤੇ ਮੈਂ ਦੀਵਾਨਾ ਹਾਂ।
ਚਖੜ ਚਾਂਗੇ ਮੀਂਹ ਵਰਸੈ ਧੀ ਗੁਰ ਦੇਖਣ ਜਾਏ।
ਹੁਣ ਐਸੀ ਬਿਰਤੀ ਬਣ ਗਈ ਹੈ ਜਗਿਆਸੂ ਦੀ ਕਿ ਕਿੰਨਾ ਵੀ ਚੱਖੜ ਝਾਂਗੀ ਮੀਂਹੋ ਬਰਸੈ, ਮੀਂਹ ਬਰਸਾਤ ਹੁੰਦੀ ਹੋਵੇ, ਚੱਖੜ ਵਗਦਾ ਹੋਵੇ, ਝੇੜਾ ਵਗਦਾ ਹੋਵੇ, ਫਿਰ ਵੀ ਜੋ ਗੁਰੂ ਕਾ ਸਿੱਖ ਜਿਸਨੇ ਦੀਦਾਰ ਕਰ ਲਏ ਨੇ ਨਾ, ਜਿਸ ਨੂੰ ਦਰਸ਼ਨਾਂ ਦੀ ਝਲਕ ਪੈ ਗਈ ਹੈ, ਉਹ ਫਿਰ ਵੀ ਆਪਣੇ ਗੁਰੂ ਦੇ ਦੀਦਾਰ ਕਰਨ ਜਾਂਦਾ ਹੈ।
ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪਹਿ ਜਾਏ।
ਸਮੁੰਦਰ ਸਾਗਰ ਚਾਹੇ ਕਿਤਨਾ ਵੀ ਖਾਰਾ ਹੋਵੇ, ਸਮੁੰਦਰ ਵੀ ਤੇ ਸਾਗਰ ਵੀ, ਇਹ ਸੰਸਾਰ ਵੀ ਸਮੁੰਦਰ ਹੈ। ਸਮਾਂ ਨੇ ਇਸ ਨੂੰ ਸੰਸਾਰ ਨੂੰ ਸਮੁੰਦਰ ਦੀ ਤਸ਼ਬੀਹ ਦਿੱਤੀ ਗਈ ਹੈ। ਸਮੁੰਦਰ ਵੀ ਦੁੱਖ ਰੂਪ ਕਿਹਾ ਗਿਆ ਤੇ ਸੰਸਾਰ ਵੀ, ਇਹਦੇ ਵਿੱਚੋਂ ਤਰਨਾ ਵੀ ਕਠਿਨ ਹੈ ਤੇ ਸਮੁੰਦਰ ਵਿੱਚੋਂ ਵੀ ਪਾਰ ਲੰਘਣਾ ਔਖਾ ਹੈ। ਇਸ ਲਈ ਭਾਵੇਂ ਇਹ ਕਿੰਨਾ ਵੀ ਖਾਰਾ ਹੋਵੇ, ਕਿਤਨਾ ਵੀ ਅਲੋਣੀ ਸਿਲ ਚਟਣੀ ਪੈ ਜਾਏ, ਪਰ ਗੁਰਸਿੱਖ ਲੰਘ, ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਕਿਤਨੇ ਵੀ ਕਸ਼ਟ ਆਉਣ, ਕਿਤਨੇ ਵੀ ਦਿੱਪਤਾ ਕਿਉਂ ਨਾ ਆਏ, ਆਪਾਂ ਵੀ ਉਸ ਨੂੰ ਕਿਉਂ ਨਾ ਕੁਰਬਾਨ ਕਰਨਾ ਪਵੇ, ਪਰ ਇਹਨਾਂ ਸਮੁੰਦਰ ਸਾਗਰ ਖਾਰਿਆਂ ਨੂੰ ਲੰਘ ਕੇ ਉਹ ਆਪਣੇ ਗੁਰੂ ਦੇ ਪਾਸ ਜਾਂਦਾ ਹੈ।
ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ।
ਜਿਵੇਂ ਪ੍ਰਾਣੀ ਜਲ ਬਿਨ ਹੈ ਮਰਤਾ, ਜਿਵੇਂ ਪ੍ਰਾਣੀ ਮੱਛੀ ਜਿਹੜੀ ਹੈ ਨਾ, ਇਹ ਜਲ ਤੋਂ ਬਿਨਾਂ ਮਰਦੀ ਹੈ। ਵਾਸਤਵ ਦੇ ਵਿੱਚ ਜੀਵ ਵੀ ਜਿਹੜਾ ਹੈ ਨਾ, ਇਹ ਪਾਣੀ ਤੋਂ ਬਿਨਾਂ ਬਹੁਤਾ ਸਮਾਂ ਨਹੀਂ ਕਰ ਸਕਦਾ, ਕਿਉਂਕਿ ਪਹਿਲਾਂ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ। ਮਨੁੱਖ ਅੰਨ ਤੋਂ ਬਿਨਾਂ ਰਹਿ ਸਕਦਾ ਹੈ, ਪਾਣੀ ਤੋਂ ਬਿਨਾਂ ਬਹੁਤਾ ਸਮਾਂ ਨਹੀਂ ਰਹਿ ਸਕਦਾ ਹੈ। ਤੇ ਜਿਸ ਤਰ੍ਹਾਂ ਕਹਿੰਦੇ ਪਾਣੀ ਕਹਿ ਲਓ ਜਾਂ ਮੱਛੀ ਕਹਿ ਲਓ, ਪ੍ਰਾਣੀ ਪਾਣੀ ਤੋਂ ਬਿਨਾਂ ਮਰਦੀ ਹੈ ਨਾ, ਤਿਉਂ ਸਿੱਖ ਗੁਰ ਬਿਨ ਮਰ ਜਾਈ, ਤਿਵੇਂ ਸਿੱਖ ਆਪਣੇ ਗੁਰੂ ਤੋਂ ਬਿਨਾਂ ਮਰ ਜਾਂਦੇ, ਇਸ ਦੀ ਆਤਮਕ ਮੌਤ ਹੋ ਜਾਂਦੀ ਹੈ।
ਜਿਉਂ ਧਰਤੀ ਸੋਭ ਕਰੇ ਜਲ ਬਰਸੈ, ਤਿਉਂ ਸਿੱਖ ਗੁਰ ਮਿਲ ਬਿਗਸਾਈ।
ਜਿਵੇਂ ਧਰਤੀ ਦੇ ਉੱਤੇ ਜਲ ਵਰਸਦਾ ਹੈ ਤੇ ਧਰਤੀ ਦੀ ਸ਼ੋਭਾ ਬਣ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਗੁਰਸਿੱਖ ਦੇ ਹਿਰਦੇ ਵਿੱਚ ਗੁਰੂ ਦੇ ਨਾਮ ਦੀ ਕਣੀ ਵਰਸਦੀ ਹੈ ਤੇ ਗੁਰੂ ਦੇ ਸਿੱਖ ਦਾ ਹਿਰਦਾ ਖਿੜ ਜਾਂਦਾ ਹੈ।
ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ।
ਸੇਵਕ ਦਾ ਸੇਵਕ ਹੋ ਕੇ ਵਰਤਾਂ ਤੇ ਮੈਂ ਬੇਨਤੀ ਕਰ ਕਰਕੇ ਆਪ ਜੀ ਨੂੰ ਬੁਲਾਉਣਾ ਕਰਾਂ, ਆਵਾਜ਼ ਦਿਆਂ।
ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ।
ਸਾਹਿਬ ਕਹਿੰਦੇ ਨਾਨਕ ਸੇਵਕ ਦੀ ਬੇਨੰਤੀ ਅਰਦਾਸ ਜੋਦੜੀ ਹੈ। ਕਿਹਦੀ ਜੋ ਕੀ ਅਰਦਾਸ ਹੈ ਕਿ ਗੁਰੂ ਨੂੰ ਮਿਲ ਕੇ ਮੈਂ ਸੁਖ ਪ੍ਰਾਪਤ ਕਰਾਂ, ਗੁਰੂ ਦੇ ਦੀਦਾਰ ਕਰਕੇ ਸੁਖਾਂ ਦੀ ਪ੍ਰਾਪਤੀ ਹੋਵੇ।
ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝ ਹੈ ਧਿਆਈ।
ਗੁਰੂ ਆਪ ਹੀ ਚੇਲਾ ਹੈ ਤੇ ਆਪ ਹੀ ਗੁਰੂ ਹੈ। ਗੁਰੂ ਨੂੰ ਵਿੱਚ ਦੇ ਕੇ ਗੁਰੂ ਦੇ ਰਾਹੀਂ, ਗੁਰੂ ਦੀ ਵਿਚੋਲਗੀ ਦੇ ਰਾਹੀਂ, ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੁਝੇ ਧਿਆਈ ਮੈਂ ਤੈਨੂੰ ਧਿਆਉਣਾ ਕਰਾਂ।
ਸੋ ਤੁਧ ਸੇਵ ਹੈ ਸੋ ਤੂੰ ਹੈ ਹੋਵਹਿ ਤੁਧ ਸੇਵਕ ਪੈਜ ਰਖਾਈ।
ਪਾਤਸ਼ਾਹ ਜੀ ਜੋ ਤੈਨੂੰ ਸੇਵਦੇ ਯਾਦ ਕਰਦੇ ਨੇ ਉਹ ਤੇਰਾ ਹੀ ਸਰੂਪ ਹੋ ਜਾਂਦੇ ਨੇ ਤੇ ਤੁਸੀਂ ਆਪਣੇ ਸੇਵਕਾਂ ਦੀ ਪੈਜ ਰੱਖਦੇ ਹੋ।
ਹਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ।
ਆਪ ਜੀ ਦੇ ਕੋਲ ਭਗਤੀ ਦੇ ਭੰਡਾਰੇ ਭਰੇ ਹੋਏ ਨੇ ਤੇ ਉਹਨਾਂ ਭੰਡਾਰਿਆਂ ਵਿੱਚੋਂ ਜਿਸ ਨੂੰ ਵੀ ਤੁਸੀਂ ਬਖਸ਼ਿਸ਼ ਕਰਦੇ ਹੋ ਭੰਡਾਰੇ ਬਖਸ਼ਿਸ਼ ਕਰ ਦਿੰਦੇ ਹੋ, ਕਿਉਂਕਿ ਉਹ ਦਾਤਾ ਹੈ ਸਾਰਿਆਂ ਨੂੰ ਦੇਣ ਵਾਲਾ ਹੈ।
ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਨਿਹਫਲ ਸਭ ਚਤੁਰਾਈ।
ਇਹ ਭਗਤੀ ਦੇ ਭੰਡਾਰੇ, ਇਹ ਸਿਮਰਨ, ਇਹ ਸੰਗਤ ਦੀ ਦਾਤ ਆਪ ਜੀ ਜਿਸ ਨੂੰ ਦਿੰਦੇ ਹੋ ਨਾ ਉਹੀ ਪ੍ਰਾਪਤ ਕਰਦਾ। ਤੇ ਜੇ ਕੋਈ ਕਵੇ ਕਿ ਮੈਂ ਆਪਣੀ ਚਤੁਰਾਈ ਸਿਆਣਪ ਦੇ ਨਾਲ ਲੈ ਲਵਾਂ, ਸਾਹਿਬ ਕਹਿੰਦੇ ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਇਆ। ਇਹ ਕਿਸੇ ਕੰਮ ਨਹੀਂ ਆਉਂਦੀਆਂ ਹਨ, ਚਤੁਰਾਈ ਨਾ ਚਤੁਰ ਭੁਜ ਪਾਈਏ, ਇਹ ਗੁਰੂ ਆਪ ਜੀ ਬਖਸ਼ਿਸ਼ ਕਰਕੇ ਦਿੰਦੇ ਹੋ।
ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ।
ਸਿਮਰ ਸਿਮਰ ਕੇ ਸਿਮਰ ਕੇ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਉਸ ਮਾਲਕ ਨੂੰ ਸਿਮਰਨਾ। ਤਨ ਵੀ ਸ਼ੁਭ ਕਰਮਾਂ ਵਿੱਚ ਲੱਗ ਜਾਏ, ਮਨ ਦੇ ਵਿੱਚ ਵਿਚਾਰ ਚੰਗੇ ਬਣ ਜਾਣ, ਰਸਨਾ ਤੋਂ ਅੰਮ੍ਰਿਤ ਬਚਨ ਬੋਲਣੇ ਸ਼ੁਰੂ ਕਰ ਦੇਵੇ। ਇਉਂ ਸਿਮਰ ਸਿਮਰ ਕੇ ਆਪਣੇ ਸੁੱਤੇ ਹੋਏ ਮਨ ਨੂੰ ਜਗਾਉਣਾ। ਇਸ ਕਰਕੇ ਗੁਰੂ ਨੇ ਸਾਨੂੰ ਨਿਤਨੇਮ ਬਖਸ਼ਿਸ਼ ਕੀਤਾ। ਅਸੀਂ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹਾਂ, ਸ਼ਾਮਾਂ ਨੂੰ ਨਿਤਨੇਮ ਕਰਦੇ ਹਾਂ, ਵਾਹਿਗੁਰੂ ਸਿਮਰਨ ਕਰਦੇ ਹਾਂ ਤਾਂ ਕਿ ਇਹ ਕਿਤੇ ਸਾਡਾ ਮਨ ਸੌ ਨਾ ਜਾਏ, ਮਨ ਸਾਵਧਾਨਤਾ ਵਿੱਚ ਰਹੇ।
ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ।
ਇਸ ਲਈ ਹੇ ਪ੍ਰਭੂ ਆਪ ਜੀ ਦੇ ਪਾਸੋਂ ਨਾਨਕ ਇੱਕ ਦਾਨ ਮੰਗਦਾ ਹੈ, ਕਿਉਂਕਿ ਦਾਨ ਦੇਣ ਵਾਲਾ ਦਾਤਾ ਹੈ ਤੇ ਲੈਣ ਵਾਲਾ ਵਿਚਾਰਾ ਹੁੰਦਾ, ਨਿਮਰਤਾ ਵਿੱਚ ਹੁੰਦਾ। ਇਸ ਕਰਕੇ ਦਾਨ ਲਿਆ ਜਾਂਦਾ ਹੈ, ਦੇਣ ਵਾਲਾ ਉਹ ਦਾਤਾ ਹੈ। ਸਾਹਿਬ ਕਹਿੰਦੇ ਨੇ ਹਰ ਦਾਸਨ ਦਾਸ ਕਰਾਈ, ਮੈਂ ਆਪ ਜੀ ਦੇ ਦਾਸਾਂ ਦਾ ਦਾਸ ਬਣ ਜਾਵਾਂ, ਆਪ ਜੀ ਦੇ ਸੇਵਕਾਂ ਦਾ ਸੇਵਕ ਬਣ ਜਾਵਾਂ।
ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ।
ਜੇ ਕਿਤੇ ਗੁਰੂ ਮੇਰੀਆਂ ਗਲਤੀਆਂ ਤੇ ਮੈਨੂੰ ਝਿੜਕਦਾ ਤੇ ਮੈਨੂੰ ਮਿੱਠਾ ਲੱਗਦਾ, ਕਿਉਂਕਿ ਮੇਰਾ ਮਾਲਕ ਸਤਿਗੁਰੂ ਮੈਨੂੰ ਸੁਮਾਰਗ ਦੇ ਉੱਤੇ ਪਾ ਰਿਹਾ, ਮੈਨੂੰ ਚੰਗੇ ਰਸਤੇ ਤੇ ਤੋਰਨ ਵਾਸਤੇ ਮੈਨੂੰ ਝਿੜਕਦਾ ਵੀ ਹੈ, ਤੇ ਜੇ ਮੈਨੂੰ ਝਿੜਕਦਾ ਤਾਂ ਵੀ ਮੈਨੂੰ ਬੜਾ ਮਿੱਠਾ ਲੱਗਦਾ, ਪਿਆਰਾ ਲੱਗਦਾ। ਤੇ ਜੇ ਗੁਰੂ ਬਖਸ਼ਿਸ਼ ਕਰ ਦੇਵੇ ਇਹ ਗੁਰੂ ਦੀ ਵਡਿਆਈ ਹੈ।
ਗੁਰਮੁਖ ਬੋਲੇ ਸੁਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਏ।
ਗੁਰਮੁਖ ਜੋ ਬੋਲਦੇ ਨੇ ਉਹ ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ, ਥਾਂ ਪੈਂਦਾ, ਤੇ ਮਨਮੁੱਖ ਦਾ ਬੋਲਿਆ ਕਿਸੇ ਅਰਥ ਨਹੀਂ ਹੈ, ਮਨਮੁੱਖ ਦਾ ਬੋਲਿਆ ਕਿਸੇ ਨੂੰ ਭਾਉਂਦਾ ਨਹੀਂ ਹੈ। ਸਰੀਰ ਕਰਕੇ ਇੱਕੋ ਜਿਹੇ ਨੇ, ਪਰ ਗੁਰਮੁਖ ਦੇ ਬਚਨ ਅੰਮ੍ਰਿਤ ਬਚਨ ਨੇ, ਮਨਮੁੱਖ ਦੇ ਬਚਨ ਜਿਹੜੇ ਜ਼ਹਿਰ ਦੇ ਬਚਨ ਨੇ। ਕਾਂ ਦੇ ਤੇ ਕੋਇਲ ਦੇ ਅੰਤਰ ਹੈ, ਸਰੀਰ ਵਿੱਚ ਅੰਤਰ ਨਹੀਂ ਬਹੁਤਾ, ਪਰ ਉਹਨਾਂ ਦੇ ਬੋਲਾਂ ਵਿੱਚ ਅੰਤਰ ਹੈ। ਇਸੇ ਤਰ੍ਹਾਂ ਗੁਰਮੁਖ ਕੋਇਲ ਦੀ ਤਰ੍ਹਾਂ, ਮਨਮੁਖ ਕਾਂ ਦੀ ਤਰ੍ਹਾਂ ਹੈ।
ਕਾਲਾ ਕੱਕਰ ਬਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਏ।
ਕਿਤਨਾ ਵੀ ਪਾਲਾ ਕਿਉਂ ਨਾ ਪੈਂਦਾ ਹੋਵੇ, ਕੱਕਰ ਬਰਫ ਵਰਸੈ ਸਨੋ ਪੈਂਦੀ ਹੋਵੇ, ਕਿਤਨਾ ਵੀ ਪਾਲਾ ਹੁੰਦਾ ਹੋਵੇ, ਇਹ ਵਿਦੇਸ਼ਾਂ ਵਿੱਚ ਜਾਈਏ ਨਾ ਤੇ ਜਿਵੇਂ ਆਪ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਆਏ ਹੋ, ਐਤਵਾਰ ਦੇ ਦਿਨ ਜਾਂ ਕੋਈ ਗੁਰਪੁਰਬ ਹੋਵੇ, ਲੱਖਾਂ ਦੀ ਗਿਣਤੀ ਵਿੱਚ ਸੰਗਤਾਂ, ਕਿੰਨੀ ਵੀ ਸਨੋਹ ਕਿਉਂ ਨਾ ਪਈ ਹੋਵੇ, ਹੱਥ ਵੀ ਬਾਹਰ ਨਹੀਂ ਨਿਕਲਦਾ, ਪਰ ਇੰਨੀ ਗੁਰੂ ਤੇ ਸ਼ਰਧਾ, ਸਾਰੀਆਂ ਸੰਗਤਾਂ ਗੁਰਦੁਆਰੇ ਆਉਂਦੀਆਂ ਨੇ, ਸਾਡਾ ਤੇ ਸੁਭਾਵ ਨਹੀਂ ਨਾ ਬਣਦਾ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ, ਭਾਵੇਂ ਚਾਹੇ ਪਾਲਾ ਪੈਂਦਾ, ਸਰਦੀ ਦੀ ਰੁੱਤ ਹੈ, ਬਰਫ ਵਰਸਦੀ ਹੈ, ਠੰਡ ਪੈ ਰਹੀ ਹੈ, ਪਰ ਗੁਰੂ ਕਾ ਸਿੱਖ ਫਿਰ ਵੀ ਗੁਰੂ ਦੇ ਦੀਦਾਰ ਕਰਨ ਵਾਸਤੇ ਜਾਂਦਾ। ਕਿੰਨੀਆਂ ਸੰਗਤਾਂ ਅੰਮ੍ਰਿਤ ਵੇਲੇ ਪਹੁੰਚਦੀਆਂ ਨੇ, ਚਾਹੇ ਉਹ ਪੋਹ ਦਾ ਮਹੀਨਾ ਹੋਵੇ, ਭਾਵੇਂ ਜੇਠ ਦੀ ਗਰਮੀ ਹੋਵੇ, ਕਿਉਂਕਿ ਗੁਰੂ ਦੇ ਨਾਲ ਪਿਆਰ ਹੈ। ਜਦੋਂ ਗੁਰੂ ਦੇ ਨਾਲ ਪਿਆਰ ਹੋਵੇ, ਨਾ ਸਰਦੀ ਪਾਉਂਦੀ ਹੈ, ਨਾ ਗਰਮੀ ਲੱਗਦੀ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ,
ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੇ ਗੁਰ ਪੈਰ ਧਰਾਏ।
ਐਸੀ ਬਿਰਤੀ ਬਣ ਜਾਏ ਕਿ ਸਭ ਦਿਨ ਸਰੈਣ, ਸਾਰੇ ਦਿਨ ਅੱਠੇ ਪੈਰ 24 ਘੰਟੇ ਦੇਖੋ ਗੁਰ ਦਰਸ਼ਨ, ਗੁਰੂ ਦਾ ਆਪਣਾ ਦਰਸ਼ਨ ਦੇਖਣ, ਦਿਨ ਸਰੈਣ ਦੇਖੋ ਗੁਰੂ ਦੇ ਦੀਦਾਰ ਕਰਾਂ, ਜਿਨ੍ਹਾਂ ਦੀਦਾਰਾਂ ਦੀ ਮੰਗ ਕੀਤੀ ਹੈ ਤੇ ਮੈਂ ਸਤਿਗੁਰੂ ਜੀ ਦੇ ਚਰਨ ਆਪਣੀਆਂ ਅੱਖਾਂ ਦੇ ਵਿੱਚ ਧਾਰਨ ਕਰ ਲਵਾਂ, ਆਪਣੇ ਅੱਖਾਂ ਵਿੱਚ ਗੁਰੂ ਦੇ ਚਰਨ ਵਸਾ ਲਵਾਂ, ਤੇ ਗੁਰੂ ਦੇ ਚਰਨ ਗੁਰੂ ਦੇ ਸ਼ਬਦ ਹਨ।
ਅਨੇਕੋ ਪਾਵ ਕਰੇ ਗੁਰ ਕਾਰਨ।